ਕਨਾਸਰੀ ਮਹੱਲਾ ਪਹਿਲਾ ਕਾਇਆ ਕਾਗਜ਼ ਮਨ ਪਰਵਾਣਾ।
ਗੁਰੂ ਮਹਾਰਾਜ ਸਾਹਿਬ ਦੇ ਪਾਸ ਇੱਕ ਕਾਜੀ, ਇੱਕ ਬ੍ਰਾਹਮਣ, ਇੱਕ ਜੋਗੀ, ਤਿੰਨੇ ਚੱਲ ਕੇ ਆਏ ਹੈ। ਇਹ ਕਹਿਣ ਲੱਗੇ, ਮਹਾਰਾਜ ਅਸੀਂ ਮੁਸਲਮਾਨ ਜੀ ਨੂੰ ਬਣਾ ਲਈਏ, ਉਹਨੂੰ ਖੁਦਾ ਦੇ ਦਰਗਾਹ ਚ ਬਖਸ਼ਾ ਦਿੰਦੇ ਹਾਂ। ਜੋਗੀ ਕਹਿੰਦਾ, ਜਿਹੜਾ ਜੋਗੀ ਬਣ ਜੇ ਕੰਨਾ ਜੀ ਅੱਗੇ, ਜਿਸ ਪ੍ਰਕਾਰ ਘੰਡਿਆਲ ਸਿੰਘ ਜੀ ਅੱਜ ਆਇਆ ਸੀ, ਇੱਕ ਬਾਂਹ ਟੁੰਡੀ ਵਾਲਾ ਮਾਸਟਰ ਦਾ ਆਦਮੀ ਸੀ ਸ਼ਹਿਰ, ਤੇ ਉਹ ਜਲੰਧਰ ਇਕੱਠ ਕਰਦੇ ਉੱਥੇ ਲਿਜਾਣ ਵਾਸਤੇ ਆਇਆ ਸੀ। ਮੇਰਾ ਸੀ ਕਿ ਨਾ ਹੋਣੇ ਕਰਕੇ ਮੈਂ ਕਿਹਾ ਵੀ ਮੈਂ ਏਕਤਾ ਦਾ ਹਾਮੀ ਹਾਂ, ਬਿਸ਼ੱਕ ਲਿਖਤ ਲੈ ਲਓ, ਫੁੱਟ ਦਾ ਮੈਂ ਵੀ ਹਾਮੀ ਨਹੀਂ, ਪਰ ਦਾਸ ਦਾ ਸਰੀਰ ਢਿੱਲਾ, ਇੱਥੇ ਪਾਠ ਆਰੰਭ ਹੈ, ਵਿੱਚੋਂ ਜਾ ਨਹੀਂ ਸਕਦਾ। ਉਹਨੇ ਖੁਸ਼ੀ ਦੇ ਨਾਲ ਬੇਨਤੀ ਕੀਤੀ, ਬੂਟ ਸੰਵਿਧਿਆ ਕਰਨ ਵੀ ਗਿਆ ਚੰਡੀਨਗਰ ਤੱਕ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਅੰਤਰਜਾਮੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਜੇ ਤਾਂ ਮਨ ਜੀਵਨ ਉੱਚਾ ਹੁੰਦਾ ਹੈ। ਸੋ ਇਹ ਜਿਸ ਵਕਤ ਇਹਨਾਂ ਨੇ ਕਿਹਾ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤਿੰਨਾਂ ਦੀ ਹਾਲਤ ਨੂੰ ਬ੍ਰਾਹਮਣ ਕਿਹਾ, ਬ੍ਰਾਹਮਣ ਬਣਨਾ ਚੰਗਾ ਹੈ, ਸੰਨਿਆਸੀ ਸਾਡੇ ਗੁਰੂ ਹੁੰਦੇ ਹਨ, ਤੇ ਯੋਗੀ ਨੇ ਕਿਹਾ ਯੋਗਾ ਅਭਿਆਸੀ ਕਰਕੇ ਅੰਦਰੋਂ ਘੜਿਆਲਾਂ ਸੁਣਦੀਆਂ, ਜਿਵੇਂ ਰਾਧਾ ਸਵਾਮੀ ਸੁਣਾਵੇ, ਪੰਜੇ ਸ਼ਬਦ ਸੁਣਾਵੇ। ਅੱਗੇ ਜੀ ਅੰਮ੍ਰਿਤ ਛਕਣ ਦਾ ਕੀ ਮਤਲਬ ਹੈ, ਸ਼ਬਦ ਦਾ ਪ੍ਰਕਾਸ਼ ਹੀ ਕਰਨਾ ਨਾ। ਉਹ ਸੁਣਾਉਣ ਲੱਗਾ, ਇੱਥੇ ਬੈਠ ਕੇ ਆਪਦੇ ਯਾਰ ਸਾਨਪ ਦੀਆਂ ਗੱਲਾਂ, ਘੜਿਆਲ ਸੁਣਦੀ ਹੈ, ਰੋਸ਼ਨੀ ਰੋਸ਼ਨੀ ਦਿਸਦੀ ਹੈ, ਮਗ ਠੀਕ ਹੈ ਜਿਵੇਂ ਤੈਨੂੰ ਦਿਸਦੀ ਹੈ। ਤੋ ਉਂਝ ਹੋਰਾਂ ਚੀਜ਼ ਦਾ ਪਤਾ ਨੀ ਕਿਸੇ ਨੂੰ, ਤਾਂ ਇਹ ਝੁੱਠੀਆਂ ਗੱਪਾਂ ਮਾਰਦੇ, ਯੋਗ ਆਪਣੇ ਆਪ ਨੂੰ ਕਹਾਉਂਦੇ ਹੈ। ਸੋ ਹਜ਼ੂਰ ਤਿਹਾਂ ਦੀ ਬਾਬਤ ਪ੍ਰਸ਼ਨ ਕਾਜੀ ਦੀ ਸ਼ਰ੍ਹਾਂ ਦੀ ਅਵਸਥਾ ਦੇ, ਅਤੇ ਬ੍ਰਾਹਮਣ ਆਪਣੇ ਆਪ ਨੂੰ ਕਹਾਉਣ ਵਾਲੇ ਦੀ ਅਵਸਥਾ ਨੂੰ ਸੱਚੇ ਪਾਤਸ਼ਾਹ ਇੱਥੇ ਦੱਸਦੇ ਹਨ। ਸੁਣੋ,
ਕਾਇਆ ਕਾਗਜ਼ ਮਨ ਪਰਵਾਣਾ।
ਕਾਇਆ ਕਾਗਜ਼ ਮਨ ਪਰਵਾਣਾ, ਮਹਾਰਾਜ ਕਹਿੰਦੇ ਕਾਇਆ ਹੈ ਤਾਂ ਕਾਗਜ਼ ਵਰਗੀ ਕੱਚੀ, ਛੇਤੀ ਨਾਸ ਹੋ ਜਾਣ ਵਾਲੀ, ਕਾਗਜ਼ ਪਾਣੀ ਚ ਪੈ ਕੇ ਗਲ ਜਾਂਦਾ, ਇਉਂ ਦੇ ਰੋਗ ਰੂਪੀ ਪਾਣੀ ਚ ਪੈ ਕੇ ਗਲ ਜਾਂਦੀ ਹੈ ਕਾਗਜ਼ ਵਰਗੀ ਕੱਚੀ, ਤੇ ਮਨ ਨੇ ਇਸ ਨੂੰ ਪਰਵਾਣਾ ਪ੍ਰਮਾਣ ਨਹੀਂ ਸਮਝਿਆ ਹੋਇਆ ਵੀ ਇਹ ਸੱਚੀ ਰਹੂਗੀ, ਸਦਾ ਜਿਉਂਦੇ ਰਹਾਂਗੇ, ਕਦੇ ਮਰੇਗੀ ਨੀ। ਇਸ ਪ੍ਰਕਾਰ ਦੀ ਕਾਇਆ ਨੂੰ ਸੱਚੀ ਮੰਨੀ ਬੈਠਾ ਹੈ।
ਸਿਰ ਕੇ ਲੇਖ ਨਾ ਪੜਾ,
ਜਿਹੜੇ ਸਿਰ ਮੱਥੇ ਤੇ ਲੇਖ ਲਿਖੇ ਆ ਨਾ, ਵੀ ਇੰਨਾ ਚਿਰ ਜਿਉਣਾ, ਇੰਨੇ ਸਾਹ ਲੈਣੇ ਆ, ਇਤਨੇ ਮਹੀਨਿਆਂ ਨੂੰ ਦਿਨਾਂ ਨੂੰ ਮੁੱਕ ਜਾਣਾ, ਦੁਨੀਆਂ ਤੋਂ ਕੂਚ ਕਰ ਜਾਣਾ, ਉਹ ਸਿਰ ਦੇ ਉੱਤੇ ਲੇਖ ਲਿਖੇ ਹੋਏ ਨੇ। ਜਿਹੜੇ ਇਹ ਜੀਵ ਐਡਾ ਅਗਿਆਨੀ ਹੈ, ਉਹਨਾਂ ਨੂੰ ਪੜਦਾ ਨਹੀਂ, ਉਹਨਾਂ ਨੂੰ ਸਮਝਦਾ ਨਹੀਂ ਹੈ, ਸਮਝ ਕੇ ਇਹ ਨਹੀਂ ਸਮਝਦਾ ਕਿ ਮੈਂ ਇੱਥੇ ਦੁਨੀਆਂ ਚ ਸਦਾ ਕਾਇਮ ਨਹੀਂ ਰਹਿਣਾ, ਇਸ ਗੱਲ ਦੀ ਪਰਵਾਹ ਨਹੀਂ ਇਹ ਕਰਦਾ ਹੈ। ਇਸੇ ਪ੍ਰਕਾਰ
ਕਾਇਆ ਕਾਗਜ਼ ਮਨ ਪਰਵਾਣਾ।
ਸਾਧ ਸਿੰਘ ਜੀ, ਕਾਇਆ ਕਾਗਜ਼ ਦੀ ਨਿਆਈ ਨਾਸਵੰਤ ਹੈ, ਮਨ ਇਹਦੇ ਚ ਸੰਕਲਪ ਕਰਦੇ ਪ੍ਰਵਾਨੇ ਲਿਖੀ ਜਾਂਦਾ, ਜਿਵੇਂ ਸ਼ਾਹੀ ਕਾਗਜ਼ ਤੇ ਪ੍ਰਵਾਨੇ ਲਿਖ ਕੇ ਭੇਜੀ ਜਾਈਦੇ ਹੈ, ਐਂ ਪ੍ਰਮਾਣ ਦੀ ਗੱਲਾਂ ਬਣਾ ਕੇ ਜੋ ਮੇਰੇ ਅੰਦਰ ਦਲੀਲ ਫੁਰੀ ਹੈ ਇਹ ਬਸ ਸੱਚੀ ਹੈ, ਸੱਚਾ ਪ੍ਰਵਾਨਾ ਹੈ, ਐਂ ਪ੍ਰਵਾਨੇ ਬਣਾਈ ਜਾਂਦਾ ਹੈ, ਲੋਕਾਂ ਨੂੰ ਪ੍ਰਮਾਣ ਦੀ ਗੱਲਾਂ ਬਣਾ ਬਣਾ ਕੇ ਦੱਸੀ ਜਾਂਦਾ ਹੈ। ਹਾਏ ਕਾਇਆ ਕਾਗਜ਼ ਦੀ ਨਿਆਈ ਕੱਚੀ, ਬੁੱਧੀ ਜਿਹੜੀ ਹੈ ਕਾਗਜ਼ ਵਰਗੀ ਹੈ, ਪਦਾਰਥਾਂ ਰੂਪੀ ਪਾਣੀ ਪੈਣੇ ਕਰਕੇ ਗਲ ਜਾਣ ਵਾਲੀ ਹੈ, ਮਨ ਨੇ ਇਸ ਨੂੰ ਪ੍ਰਮਾਣ ਲਈ ਇੱਕ ਪ੍ਰਵਾਨੇ ਬਣਾ ਕੇ ਸੱਚੀ ਸਮਝ ਲਿਆ ਹੈ।
ਫਿਰ ਕੇ ਲੇਖ ਨਾ ਪੜਾ,
ਜਿਹੜਾ ਸਿਰੋਮਣੀ ਪਰਮੇਸ਼ਵਰ ਹੈ ਉਹਦੇ ਲੇਖ ਵੇਦ ਵਿੱਚ ਓਮਕਾਰ ਸ਼ਬਦ ਪਹਿਲਾਂ ਲਿਖਿਆ ਹੋਇਆ, ਉਹ ਵੇਦ ਦਾ ਸਿਰਾ ਜਿਹੜਾ ਓਮਕਾਰ ਸ਼ਬਦ ਹੈ, ਉਸ ਲੇਖ ਨੂੰ ਅਗਿਆਨੀ ਜੀਵ ਪੜਦਾ ਹੀ ਨਹੀਂ, ਅੱਗੇ ਕਰਮ ਕਾਂਡ ਚ ਪ੍ਰਵਿਰਤ ਹੋਇਆ ਰਹਿੰਦਾ, ਨਾਨਾ ਉਪਾਸਨਾ ਚ ਲੱਗਾ ਰਹਿੰਦਾ ਹੈ। ਸਿਰ ਕੇ ਸਿਰੋਮਣੀ ਜੋ ਪਰਮੇਸ਼ਵਰ ਹੈ, ਉਹਦਾ ਲੇਖ ਜੋ ਹੈ ਸਿਰ ਕਰਮ ਹੈ, ਹਰ ਕੀਰਤ ਸਾਧੂ ਸੰਗਤ ਹੈ ਸਿਰ ਕਰਮ ਕੇ ਕਰਮ, ਇਹ ਸਿਰੋਮਣੀ ਲੇਖ ਹੈ ਕਿ ਪਰਮੇਸ਼ਵਰ ਦਾ ਭਜਨ ਕਰਕੇ ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਸਿਰੋਮਣੀ ਲੇਖ ਦੇ ਤਾਹੀਂ ਐਡਾ ਅਗਿਆਨੀ ਹੋ ਰਿਹਾ, ਪੜਦਾ ਹੀ ਨਹੀਂ ਹੈ ਗੁਰਾਂ ਦੀ ਸੰਗਤ ਦੁਆਰਾ।
ਦਰਗ ਹੈ ਘੜੀ ਹੈ ਤੀਨੇ ਲੇਖ,
ਦਰਗਾਹ ਚ ਤਿੰਨ ਪ੍ਰਕਾਰ ਦੇ ਲੇਖ ਹਿਸਾਬ ਕਿਤਾਬ ਘੜੇ ਜਾਂਦੇ ਹਨ। ਇੱਕ ਪਾਤਸ਼ਾਹ ਦੀ ਦਰਗਾਹ ਚ ਜਿਵੇਂ ਤਿੰਨ ਲੇਖ ਹੁੰਦੇ, ਇੱਕ ਤਾਂ ਸੋਨੇ ਦਾ ਸਿੱਕਾ ਮੋਹਰਾਂ ਬਣਦੀਆਂ, ਅਤੇ ਦੂਸਰਾ ਚਾਂਦੀ ਦਾ ਸਿੱਕਾ ਰੁਪਈਏ ਬਣਦੇ ਹੈ, ਤੀਜਾ ਤਾਂਬੇ ਦਾ ਸਿੱਕਾ ਪੈਸੇ ਬਣਦੇ ਹੈ। ਅੱਜ ਕੱਲ ਦਾ ਕਾਗਜ਼ ਵੀ ਅੰਗਰੇਜ਼ਾਂ ਨੂੰ ਤੋੜਦੇ ਹੈ, ਜਿਹੜਾ ਹੁਣ ਵੋਟਾਂ ਦਾ ਹੀ ਕੰਮ ਚੱਲਦਾ ਹੈ, ਪੈਸੇ ਮਿਲਣੇ ਦੁਰਲੱਭ ਹੋ ਗਏ ਹੈ। ਇਸ ਪ੍ਰਕਾਰ ਦਾ ਚੌਥਾ ਸਿੱਕਾ ਇਹਨਾਂ ਨੇ ਬਣਾਇਆ। ਹੇਮੂਏ ਬਾਣੀਆਂ ਤਾਂ ਸੋਨੇ ਦੀ ਮੋਹਰ ਲਾ ਕੇ ਚਮੜੇ ਦਮੜੇ ਚਲਾਏ ਸੀ, ਇਹਨਾਂ ਨੇ ਕਾਗਜ਼ ਦੇ ਹੀ ਚਲਾਤੇ ਹੈ, ਏਡੇ ਵੱਡੇ ਸਿਆਣੇ ਹੈ। ਉਸ ਵੇਲੇ ਮਹਾਰਾਜ ਦੇ ਵਕਤ ਤਿੰਨ ਹੀ ਚੀਜ਼ਾਂ ਦੀਆਂ ਮੋਹਰਾਂ ਹੁੰਦੀਆਂ ਸਨ।
ਖੋਟਾ ਕਾਮਨਾ ਆਵੇ ਵੇਖੋ,
ਵੇਖੋ ਕਹਿੰਦੇ ਮੋਹਰ ਚ ਸੋਨਾ ਹੁੰਦਾ ਹੈ, ਰੁਪਈਏ ਵਿਚ ਚਾਂਦੀ ਹੁੰਦੀ ਹੈ। ਜਿਹੜਾ ਇਹਨਾਂ ਵਿਚ ਖੁਟਿਆਈ ਵਾਲਾ ਰੁਪਈਆ ਹੋਵੇ ਅਤੇ ਉਹ ਕੰਮ ਨੀ ਆਉਂਦਾ, ਵੇਖਣਾ ਕਰੋ।
ਨਾਨਕ ਜੇ ਵਿਚ ਰੂਪਾ ਹੋ,
ਜੇ ਰੁਪਏ ਵਿਚ ਰੂਪਾ ਚਾਂਦੀ ਹੋਵੇ ਨਾ ਪੂਰੀ,
ਖਰਾ ਖਰਾ ਆਖੇ ਸਭ
ਗੰਢੇ ਨੂੰ ਰੂਪਾ ਦੱਸਦੇ ਹੈ। ਜੇ ਰੂਪਾ ਚਾਂਦੀ ਹੋਵੇ ਵਿਚ,
ਖਰਾ ਖਰਾ ਆਖੇ ਸਭ ਕੁਝ,
ਸਭ ਕੋਈ ਖਰਿਆ ਖਰਾ ਉਹਨੂੰ ਚੰਗਾ ਹੀ ਚੰਗਾ ਆਖੀ ਜਾਂਦਾ ਹੈ। ਇਸੇ ਪ੍ਰਕਾਰ
ਨਾਨਕ ਦਰਗ ਹੈ ਘੜੀ ਹੈ ਤੀਨੇ ਲੇ,
ਦਰਗਾਹ ਚ ਭਾਈ ਤਿੰਨ ਤਰ੍ਹਾਂ ਦੇ ਲੇਖ ਘੜੀ ਦੇ ਹੈ। ਇੱਕ ਤਾਂ ਸਾਂਚ ਕੀ ਸੁਭਾਅ, ਦੂਜਾ ਰਾਜਸੀ ਸੁਭਾਅ, ਤੀਜਾ ਤਾਮਸੀ ਸੁਭਾਅ। ਸਾਂਚ ਕੀ ਸੁਭਾਅ ਤਾਂ ਮੋਹਰਾਂ ਦੀ ਨਿਆਈ ਹੈ, ਜਿਹੜਾ ਰਾਜਸੀ ਸੁਭਾਅ ਰੁਪਈਆਂ ਦੀ ਨਿਆਈ ਹੈ, ਤੇ ਤਾਮਸੀ ਸੁਭਾਅ ਰੂਪ ਚਾਂਦੀ ਆਪਣੇ ਤਾਂਬੇ ਦੀ ਨਿਆਈ ਹੈ, ਇਹ ਪੈਸਿਆਂ ਦੀ ਨਿਆਈ ਹੈ। ਇਹ ਤਿੰਨ ਲੇਖ ਰਾਸ਼ੀ ਤਾਂਸੀ ਸਾਂਤਕੀ ਸੁਭਾਅ ਘੜੇ ਜਾਂਦੇ ਹੈ। ਉੱਤਮ ਮੱਧਮ ਕਨਿਸ਼ਠ ਇਹਨਾਂ ਦੇ ਨਾਂ ਪੈ ਜਾਂਦੇ ਹੈ, ਕਿਉਂ ਤਿੰਨਾਂ ਗੁਣਾਂ ਦੇ ਲੇਖ ਦੁਰਗਾ ਜੀ ਇਹੀ ਜੀ ਕਿਸੇ ਦੀ ਕਰਨੀ ਹੁੰਦੀ ਹੈ, ਉਹੋ ਜਿਹੇ ਲਿਖਤ ਲਿਖੀ ਜਾਂਦੇ ਹੈ। ਕਰਮ ਅਤੇ ਜਿਹੜੇ ਤਾਂਬੇ ਦੀ ਨਿਆਈ ਉਹ ਕਰਮ ਕਰਦੇ ਹੈ, ਅਤੇ ਜਿਹੜੇ ਰਜੋ ਗੁਣੀ ਉਹ ਉਪਾਸ਼ਨਾ ਕਰਦੇ ਹੈ, ਜਿਹੜੇ ਸਤੋ ਗੁਣੀ ਗਿਆਨ ਦੀ ਇੱਛਾ ਪ੍ਰਗਟ ਕਰਦੇ ਹੈ। ਕਿਉਂ ਦੁਰਗਾ ਵਿਚ ਵੇਦ ਆਦਿਕਾਂ ਵਿਚ ਵੀ ਤੇ ਦਰਗਾਹ ਸੱਚਖੰਡ ਵਿਚੋਂ ਵੀ ਇਹ ਤਿੰਨ ਗੁਣੀਆਂ ਦੇ ਲੇਖ ਤਿੰਨੇ ਵੱਖੋ ਵੱਖਰੇ ਲਿਖੇ ਜਾਂਦੇ ਹੈ, ਜਾਂ ਤਿੰਨਾਂ ਦੇ ਲੇਖ ਬ੍ਰਾਹਮਣ ਵੀ ਜ਼ਿੰਮੇਵਾਰ ਨੇ ਹਿੰਦੂਆਂ ਦਾ ਉਪਦੇਸ਼ ਦੇਣ ਦਾ, ਯੋਗੀ ਵੀ ਫਕੀਰਾਂ ਦੇ ਵਿਚੋਂ ਉਪਦੇਸ਼ ਦੇਣ ਦਾ ਜ਼ਿੰਮੇਵਾਰ ਹੈ, ਮੁਸਲਮਾਨਾਂ ਵਿਚੋਂ ਕਾਜ਼ੀ ਵੀ ਹਨ। ਜੇ ਸਚਿਆਈ ਨਾ ਹੋਵੇਗੀ ਤਿੰਨਾਂ ਦੇ ਲੇਖ ਖੁਟਿਆਈ ਦੇ ਲਿਖੇ ਜਾਣਗੇ ਦਰਗਾਹ ਵਿਚ।
ਖੋਟਾ ਕੰਮ ਨਾ ਆਵੇ ਵੇ,
ਖੋਟਾ ਰੁਪਈਆ ਕੰਮ ਨੀ ਆਉਂਦਾ, ਇਹ ਵੇਖ ਲੋ ਇੱਛਾ ਕਰਕੇ, ਦਿਲ ਦੇ ਵਿਚ ਵਿਚਾਰ ਕਰਕੇ ਵੇਖ ਲੋ ਤੁਸੀਂ, ਸੰਸਾ ਨਾ ਰਹੇ। ਖੋਟਾ ਕਿਹੜਾ ਹੁੰਦਾ ਜਿਸ ਵਿਚ ਧਰਮ ਨਾ ਆਪਣਾ ਹੋਵੇ, ਚਾਂਦੀ ਨਾ ਹੋਈ ਜਿਸ ਰੁਪਏ ਵਿਚ। ਇਸੇ ਪ੍ਰਕਾਰ ਖੋਟਾ ਸਵੈ ਧਰਮ ਤੋਂ ਹੀਣਾ ਜਿਹੜਾ ਆਦਮੀ ਹੈ ਉਹ ਕੰਮ ਨੀ ਆਉਂਦਾ, ਵਿਚਾਰ ਕੇ ਵੇਖ ਲੋ ਨਿਰਮਾ ਕਰਕੇ।
ਨਾਨਕ ਜੇ ਵਿਚ ਰੂਪਾ
ਰੂਪਾ ਚਾਂਦੀ ਕੀ ਆਪਦਾ ਧਰਮ ਪੱਕਾ ਹੋਵੇ, ਜੇ ਸਚਾਈ ਰੂਪ ਚਾਂਦੀ ਅੰਦਰ ਹੋਵੇ, ਭਗਤੀ ਰੂਪ ਰੂਪਾ ਚਾਂਦੀ ਹੋਵੇ,
ਖਰਾ ਖਰਾ ਆਖੇ ਸਭ ਕੁਝ,
ਤਾਂ ਖਰੇ ਜੀਵਨ ਵਾਲੇ ਨੂੰ ਸਭ ਕੋਈ ਖਰਾ ਚੰਗਾ ਹੀ ਕਹਿੰਦਾ ਹੈ। ਖਰਾ ਸਮੈਤ ਚਿੱਤ ਹੈ ਜਿਹਦਾ ਸਾਵਧਾਨ ਚਿੱਤ, ਉਹ ਖਰਾ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਧਰਮ ਕਿ ਪੱਕਾ ਕਹਿੰਦਾ ਸਭ ਕੋਈ ਉਹ ਦਿੱਤਾ
ਰਹਾਉ ਕਾਦੀ ਕੂੜ ਬੋਲ ਮਾਲਖਾ।
ਸਾਰੀ ਦੁਨੀਆਂ ਦੇ ਹਾਲਤੇ ਹੋਈ ਹੈ, ਜਿਹੜੇ ਕਾਜੀ ਆਪਣੇ ਆਪ ਨੂੰ ਕਹਾਉਂਦੇ ਹੈ। ਸਤਸੰਗ ਜੀ ਅਰਬੀ ਵਿਚ ਕਾਜੀ ਨੂੰ ਕਾਦੀ ਕਹਿੰਦੇ ਹੈ, ਉਹ ਅਰਬੀ ਦੇ ਲਫ਼ਜ਼ ਨੂੰ ਲੈ ਕੇ ਮਾਰਨ ਹੈ, ਇੱਥੇ ਬਾਣੀ ਚ ਵੀ ਕਾਦੀ ਸ਼ਬਦ ਵਰਤਿਆ ਹੈ।
ਕਾਦੀ ਕੂੜ ਬੋਲ ਮਾਲਖਾ,
ਜਿਹੜੇ ਕਾਦੀ ਲੋਕ ਕਾਜੀ ਲੋਕ ਹੈ ਉਹ ਝੂਠ ਬੋਲ ਬੋਲ ਕੇ ਪਾਪਾਂ ਦੀ ਮੈਲ ਨੂੰ ਖਾਂਦੇ ਹਨ। ਜਿਸ ਪ੍ਰਕਾਰ ਕਾਜੀ ਨੇ ਕਿਸੇ ਤੇਲੀ ਦਾ ਬੈਲ ਸੀ ਜਿਹੜਾ, ਉਸ ਨੇ ਤੇਲੀ ਨੇ ਕਾਜੀ ਵੱਢੀਆਂ ਲੈਣ ਚ ਲੱਗਾ ਰਿਹਾ ਸੀ, ਬਲਬ ਦੀ ਸੇਵਾ ਨਹੀਂ ਸੀ ਕਰਦਾ। ਕਾਜੀ ਦਾ ਮੁੰਡਾ ਬਲਬ ਨੂੰ ਪਾਣੀ ਪਿਆਉਣ ਗਿਆ ਖੁਦ ਤੇ, ਉਹਦੇ ਤੇਲੀ ਦਾ ਬਲਬ ਜਿਹੜਾ ਸੀ ਚੰਗਾ ਨਿਰੋਆ ਖਲ ਖਵਾ ਕੇ ਤਕੜਾ ਕੀਤਾ ਸੀ। ਉਹ ਤੇਲੀ ਦੇ ਬਲਬ ਨੇ ਕਾਜੀ ਦੇ ਬਲਬ ਨੂੰ ਦੇਖ ਕੇ ਉਹਦੀ ਲੱਤ ਤੋੜਤੀ, ਤੇ ਤੇਲੀ ਛੇਦੀ ਗਿਆ ਕਿ ਕਾਜੀ ਸਾਹਿਬ ਮਸਲਾ ਦੱਸੋ, ਜੇ ਕਿਸੇ ਦਾ ਪਸ਼ੂ ਭਿੜ ਪਵੇ ਆਪੋ ਵਿੱਚ ਹੀ ਤੇ ਪਸ਼ੂ ਦੀ ਲੱਤ ਤੋੜ ਦੇਵੇ, ਇਹਦੀ ਬਾਬਤ ਕੀ ਮਸਲਾ ਹੈ? ਕਹਿੰਦੇ ਪਸ਼ੂ ਕਿਹੜਾ ਸੁਖਾਇਆ ਹੁੰਦਾ, ਮਸਲਾ ਕੀ ਹੋਣਾ ਸੀ? ਉਹਨਾਂ ਚਿਰ ਨੂੰ ਕਾਜੀ ਦਾ ਮੁੰਡਾ ਰੋਂਦਾ ਆਉਂਦਾ, ਆਪਣੇ ਬਲਬ ਦੀ ਲੱਤ ਭੰਨਤੀ, ਕਹਿੰਦੇ ਲਿਆ ਤੇਲੀ ਨੂੰ ਮੋੜ ਕੇ, ਲਿਆ ਮੁੰਡਿਆ ਲਾਲ ਕਿਤਾਬ। ਉਹ ਤੇਲੀ ਨੂੰ ਕਹਿੰਦਾ ਸੋਹਣਾ ਮੈਂ ਮਸਲਾ ਵੇਖ ਕੇ ਨੀ ਦੱਸਿਆ ਤੈਨੂੰ, ਇਹ ਵੇਖ ਲਾਲ ਕਿਤਾਬ ਬਖਾਨੇ ਹੋ, ਤੇਲੀ ਬੈਲ ਪੜਾਇਆ ਕਿਉਂ, ਖਲ ਖੁਆ ਕੀਆ ਮੁਸਟੰਡ, ਬੈਲ ਕਾ ਬੈਲ 50 ਰੁਪਏ ਡੰਡ, ਨਾ ਬਲਬ ਦੇਵੇ ਤੇ ਨਾ 50 ਰੁਪਏ ਦੇਵੇ। ਇਸ ਪ੍ਰਕਾਰ ਜੇ ਕੋਈ ਪੁੱਛੇ ਤੇ ਪੜ੍ਹ ਕੇ ਸੁਣਾਉਣ ਦਾ ਕੰਮ ਕਰਦੇ ਹਨ। ਕਾਦੀ ਕੂੜ ਬੋਲ
ਮਾਲਖਾ
ਝੂਠ ਬੋਲ ਬੋਲ ਕੇ ਪਰਾਇਆ ਹੱਕ ਜਿਹੜਾ ਖਾਣਾ ਮੈਂ ਖਾਂਦੇ ਹਨ।
ਬ੍ਰਾਹਮਣ ਨਾਵੈ ਜੀਆ ਘਾ,
ਬ੍ਰਾਹਮਣ ਲੋਕ ਜੀਆਂ ਨੂੰ ਮਾਰ ਮਾਰ ਕੇ ਘਾ ਕੇ ਨਹਾਉਂਦੇ ਹੈ, ਇਸ਼ਨਾਨ ਕਰਦੇ ਹੈ। ਸੰਤ ਮਹਾਰਾਜ ਕਹਿਣ ਲੱਗੇ ਜਦੋਂ ਕਸ਼ਮੀਰ ਚ ਗਏ ਇਹ ਤੁਖ ਦੇ ਸ਼ੰਕਾ ਮਾਰਨ ਆਪੇ ਹੀ ਮੇਰਤਾ। ਉੱਥੇ ਕਹਿੰਦੇ ਆਨੰਦ ਰਾਗ ਦੇ ਉੱਤੇ ਕੁੰਡ ਦੇ ਉੱਤੇ ਸਾਧ ਸੰਗਤ ਜੀ ਨਾਗ ਦੇ ਉੱਤੇ ਇਸ਼ਨਾਨ ਕਰਨ ਬ੍ਰਾਹਮਣ ਬੇੜੀ ਚ ਬੈਠੇ, ਨਾਲੇ ਗੀਤਾ ਦਾ ਪਾਠ ਕਰਨ, ਨੈਨੂੰ ਸ਼ਿਲੰਤੀ ਸ਼ਸਤਰਾਣੀ, ਨੈਨੂੰ ਬਜਤੀ ਪਾਪਕਾ, ਤੇ ਨਾਲੇ ਕੁੰਡੀ ਵਿਚ ਸਿੱਟੀ ਹੋਈ ਦਰਿਆ ਦੇ। ਉਹ ਕੁੰਡੀ ਨਾਲ ਜਦੋਂ ਮੱਛੀ ਫਸ ਜਾਵੇ ਉਸ ਵੇਲੇ ਖਿੱਚ ਕੇ ਕੁੰਡੀ ਉਹ ਆਸਣ ਹੇਠਾਂ ਮੱਛੀ ਰੱਖ ਲੈਣ ਤੇ ਉੱਤੇ ਗੀਤਾ ਦਾ ਪਾਠ। ਕਹਿੰਦੇ ਇਸ ਪ੍ਰਕਾਰ ਦੀ ਹਾਲਤ ਹੈ। ਹਾਂਜੀ,
ਬ੍ਰਾਹਮਣ ਨਹਾਵੈ ਜੀਆਂ ਘਾ,
ਬ੍ਰਾਹਮਣ ਲੋਕ ਜੀਆਂ ਨੂੰ ਨਾਲ ਤਾਂ ਮੱਛੀਆਂ ਮਾਰੀ ਜਾਂਦੇ, ਜਲ ਤੋਰੀਆਂ ਦੀ ਭਾਜੀ ਬਣਾ ਲੈਂਦੇ ਓਨੇ ਚਿਰ ਚ, ਤੇ ਨਾਲੇ ਗੀਤਾ ਦਾ ਪਾਠ ਕਰ ਲੈਂਦੇ ਹੈ, ਇਸ਼ਨਾਨ ਪਾਨ ਕਰਦੇ। ਬ੍ਰਾਹਮਣ ਦਾ ਹੱਕ ਨੀ ਜੀਆਂ ਨੂੰ ਮਾਰਨਾ, ਦਇਆ ਕਰਨੀ ਬ੍ਰਾਹਮਣ ਦਾ ਧਰਮ ਹੈ। ਸੋ ਜੀਆਂ ਨੂੰ ਘਾ ਘਾ ਕੇ ਮਾਰ ਮਾਰ ਕੇ ਨਾਲੇ ਇਸ਼ਨਾਨ ਪਾਨ ਕਰਾਉਂਦੇ, ਨਾਲ ਜਲ ਤੋਰੀਆਂ ਦੀ ਭਾਜੀ ਲਿਆਉਂਦੇ ਹੈ।
ਜੋਗੀ ਜੋਗਤ ਨਾ ਜਾਣੈ ਅੰਧੋ,
ਇਹ ਜਿਹੜੇ ਜੋਗੀ ਹਨ ਇਹ ਪਰਮੇਸ਼ੁਰ ਦੇ ਮਿਲਣ ਦੀ ਜੁਗਤੀ ਜਾਣਦੇ ਹੀ ਨੀ, ਅੰਧ ਐਸਾ ਗਿਆਨ ਇਹਨਾਂ ਨੂੰ ਚਿੰਬੜਿਆ, ਅੰਧੇ ਹੋਏ ਹਨ। ਮਨਬੁੱਧ ਰੂਪੀ ਨੇਤਰਾਂ ਚ ਵਿਚਾਰ ਰੂਪੀ ਨਿਗਾਹ ਹੈ ਨੀ।
ਕੀਨੇ ਉਜਾੜੇ ਕਾ ਬੰਧ,
ਵੇਖ ਲੋ ਤਿੰਨੇ ਸੰਸਾਰ ਰੂਪੀ ਉਜਾੜ ਚੋਂ ਰੋਕਣ ਵਾਸਤੇ ਬੰਧ ਸੀ ਨਾ ਬਣਾਇਆ ਰੱਬ ਨੇ, ਵੀ ਜੋਗੀ ਤਾਂ ਫਕੀਰਾਂ ਦੇ ਉਪਦੇਸ਼ ਦੇਣ, ਮੁਸਲਮਾਨਾਂ ਨੂੰ ਕਾਜੀ ਉਪਦੇਸ਼ ਦੇਣ, ਹਿੰਦੂਆਂ ਨੂੰ ਬ੍ਰਾਹਮਣ ਉਪਦੇਸ਼ ਦੇਣ, ਇਹ ਤਿੰਨੇ ਉਜਾੜ ਚੋਂ ਰੋਕਣ ਵਾਸਤੇ ਸੰਤੋਖ ਦਾ ਬੰਨ ਸੀ ਇਹਨਾਂ ਕੋਲੇ, ਇਹ ਤਿੰਨੇ ਹੀ ਸੰਤੋਖ ਛੱਡ ਬੈਠੇ। ਉਜਾੜ ਵਿੱਚ ਹੀ ਬੰਨਣ ਪਾਉਣ ਵਾਲੇ ਇਹ ਬੰਦੇ, ਜਿਹਨਾਂ ਦਾ ਉਜਾੜ ਸੰਸਾਰ ਰੂਪੀ ਉਜਾੜ ਚ ਰੱਖਣ ਦਾ ਹੋ ਗਿਆ, ਇਸ ਪ੍ਰਕਾਰ ਬੱਝ ਗਏ ਪਾਪਾਂ ਦੇ ਵਿੱਚ।
ਹੋ ਜੋਗੀ ਜੋ ਜੋਗਤ ਪਛਾਣ,
ਸਤਿਗੁਰੂ ਜੀ ਜੋਗੀ ਕੌਣ ਹੈ ਤੇ ਬ੍ਰਾਹਮਣ ਕੌਣ ਹੈ ਤੇ ਮੁਸਲਮਾਨ ਕੌਣ ਹੈ, ਆਪ ਕਿਰਪਾ ਕਰਕੇ ਲੱਖਣ ਕਹੋ। ਤਾਂ ਮਹਾਰਾਜ ਕਹਿੰਦੇ ਹਨ
ਹੋ ਜੋਗੀ ਜੋ ਜੋਗਤ ਪਛਾਣ,
ਜੋਗੀ ਭਾਈ ਉਹ ਹੋ ਸਕਦਾ ਜਿਹੜਾ ਪਰਮੇਸ਼ੁਰ ਚ ਜੁੜਨ ਦੀ ਜੁਗਤੀ ਨੂੰ ਪਛਾਣਨਾ ਕਰੇ। ਆਪ ਜਿਸ ਪ੍ਰਕਾਰ ਅੰਜਨ ਮਾਹ ਨਿਰੰਜਨ ਰਹੀ ਹੈ, ਜੋ ਜੁਗਤ ਪਾਵੈ
ਗੁਰਪ੍ਰਸਾਦੀ ਏਕੋ ਜਾਣ,
ਮਹਾਰਾਜ ਆਪ ਦੱਸੋ ਫੇਰ ਕਿਵੇਂ ਜੁਗਤ ਜਾਣੇ, ਗੁਰਾਂ ਦੀ ਕਿਰਪਾ ਕਰਕੇ ਭਾਈ ਕੋ ਦਵਾਤਰੂ ਪਰਮੇਸ਼ੁਰ ਨੂੰ ਸਾਰਿਆਂ ਚ ਜਾਣੇ।
ਕਾਜੀ ਸੋ ਜੋ ਉਲਟੀ ਕਰੈ,
ਹੈ ਜੋਗੀ ਦੇ ਲੱਖਣ ਦੋਜੇ। ਹੁਣ ਕਾਜੀ ਦੀ ਬਾਬਤ ਕਹਿੰਦੇ ਹਨ, ਕਾਜੀ ਕੌਣ ਹੁੰਦਾ ਹੈ?
ਕਾਜੀ ਸੋ ਜੋ ਉਲਟੀ ਕਰੈ,
ਕਾਜੀ ਉਹ ਜਿਹੜਾ ਸੰਸਾਰ ਦੇ ਪਦਾਰਥਾਂ ਵੱਲੋਂ ਬਿਰਤੀ ਨੂੰ ਉਲਟਾ ਕੇ ਪਰਮੇਸ਼ੁਰ ਵੱਲ ਨੂੰ ਕਰ ਲਵੇ, ਆਤਮਾਕਾਰ ਕਰ ਲਵੇ, ਸੰਸਾਰਾਕਾਰ ਹਟਾ ਦੇਵੇ।
ਉਹ ਪ੍ਰਸਾਦੀ ਜੀਵਤ ਮਰੈ,
ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਜੀਵਤ ਭਾਵ ਤੋਂ ਮਰ ਜਾਵੇ, ਆਪਣੇ ਆਪ ਨੂੰ ਜੀਵ ਪੁਣੇ ਨੂੰ ਮਾਰ ਕੇ ਪਰਮੇਸ਼ੁਰ ਦੇ ਪ੍ਰਾਣ ਹੋ ਜਾਵੇ।
ਉਹ ਬ੍ਰਾਹਮਣ ਜੋ ਬ੍ਰਾਹਮਣ
ਉਹ ਪਿਆਰੀ ਹੋ ਸਕੇ, ਬ੍ਰਾਹਮਣ ਮਹਾਰਾ ਕੌਣ ਹੁੰਦਾ ਹੈ? ਹਾਂਜੀ,
ਤੂੰ ਬ੍ਰਾਹਮਣ ਜੋ ਬ੍ਰਹਮ ਦੀ ਚਾਰ,
ਭਾਈ ਸਾਡੇ ਮਤ ਚ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਸਰੂਪ ਦਾ ਵਿਚਾਰ ਕਰਦਾ ਹੈ।
ਆਪ ਤਰੈ ਸਗਲੇ ਕੋਲ ਤਾਰ,
ਬ੍ਰਾਹਮਣ ਆਪ ਵੀ ਤਰ ਜਾਂਦਾ, ਮੁਕਤ ਹੋ ਜਾਂਦਾ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਨਾਲ ਤਾਰ ਲੈਂਦਾ ਹੈ।
ਦਾਨਸ ਬੰਦ ਸੂਈ ਦਿਲ ਧੋਵੈ,
ਇਹ ਮਹਾਰਾਜ ਜੀ ਜੋਗੀ ਕੌਣ ਹੁੰਦਾ ਫੇਰ ਲੱਖਣ ਕਰੋ। ਮਹਾਰਾਜ ਕਹਿੰਦੇ ਦਾਨਸ਼ਵੰਦ ਅਕਲਵੰਦ ਜੋਗੀ, ਪ੍ਰਾਣਾਯਾਮ ਕਰਕੇ ਦਸਵੇਂ ਦਵਾਰ ਚ ਪ੍ਰਾਣ ਚ ਲਿਆਉਣ ਵਾਲਾ ਉਹੋ ਹੀ ਹੈ ਜਿਹੜਾ ਦਿਲ ਦੇ ਤਾਈ ਦਿਲ ਦੇ ਅੰਦਰੋਂ ਅਵਿਦਿਆਤਕਾਂ ਦੀ ਮੈਲ ਮਨ ਦੇ ਅੰਦਰੋਂ ਧੋ ਲਵੇ ਨਾਮ ਰੂਪੀ ਜਲ ਦੇ ਨਾਲ।
ਮੁਸਲਮਾਨ
ਦਾਨਿਸ਼ਵੰਦ ਅਕਲਵਾਨ ਜੋਗੀ ਹੈ,
ਮੁਸਲਮਾਨ ਸੂਈ ਮਲਕ ਹੋਵੇ,
ਅਗਰ ਮੁਸਲਮਾਨ ਕਾਜੀ ਉਹ ਹੈ ਜਿਹੜਾ ਪਾਪਾਂ ਦੀ ਮੈਲ ਨੂੰ, ਮੁਸਲਮਾਨ ਮੋਮਦਲ ਹੋਵੇ ਅੰਤਰ ਕੀ ਮਲ, ਇਸ ਪ੍ਰਕਾਰ ਅੰਦਰਲੀ ਮੈਲ ਨੂੰ ਧੋ ਦੇਵੇ, ਅਵਿਦਿਆ ਦੀ ਮੈਲ ਨੂੰ ਧੋ ਦੇਵੇ, ਮੁਸਲਮਾਨ ਉਹ ਹੀ ਹੋ ਸਕਦਾ, ਪਾਪ ਨਾ ਕਰੇ, ਗਰੀਬਾਂ ਨੂੰ ਲੁੱਟੇ ਨਾ, ਹਿੰਦੂਆਂ ਦੀਆਂ ਬਹੁ ਬੇਟੀਆਂ ਨੂੰ ਜ਼ਬਰਦਸਤੀ ਪਕੜ ਕੇ ਮੁਸਲਮਾਨ ਨਾ ਬਣਾਵੇ, ਇਹ ਪਾਪਾਂ ਦੀ ਮੈਲ ਨੂੰ ਅੰਦਰੋਂ ਧੋ ਦੇਵੇ, ਉਹ ਹੀ ਮੁਸਲਮਾਨ ਹੋ ਸਕਦਾ ਹੈ।
ਪੜਿਆ ਬੂਝੈ ਸੂ ਪਰਵਾਨ,
ਅਤੇ ਪੰਡਿਤ ਵਿਦਵਾਨ ਕੌਣ ਹੈ? ਕਹਿੰਦੇ ਪੜਿਆ ਹੋਇਆ ਪੰਡਿਤ ਵਿਦਵਾਨ ਉਹ ਹੀ ਹੈ ਬ੍ਰਾਹਮਣ ਤੇ ਪ੍ਰਮਾਣ ਨਹੀਂ ਕਿ ਵਾਹਿਗੁਰੂ ਦੁਰਗਾ ਚ ਸਫਲਾ ਹੈ।
ਜਿਸ ਸਿਰ ਦਰਗ ਹੈ ਕਾ ਨੀਸਾਂ,
ਜਿਸ ਸਿਰ ਦੁਰਗਾ ਜੋ ਪਰਮੇਸ਼ੁਰ ਦੀ ਹੈ ਸੱਚਖੰਡ, ਉਹਦੀ ਪ੍ਰਾਪਤੀ ਦਾ ਨਿਸ਼ਾਨ ਲਿਖ, ਜਿਨ੍ਹਾਂ ਨੇ ਲੇਖ ਲਿਖਿਆ ਹੋਇਆ ਸਿਰ ਅੰਤਾ ਕਰਨ ਦੇ ਅੰਦਰ, ਜਿਨ੍ਹਾਂ ਨੇ ਦਰਗਾਹ ਸੱਚਖੰਡ ਦਾ ਨਿਸ਼ਾਨ ਪ੍ਰਵਾਨਾ, ਜੋ ਮਹਾਰਾਜ ਸਾਹਿਬ ਦਾ ਲੇਖ ਹੈ, ਇਹ ਬੰਦਾ ਸਿਮਨ ਬੰਦਗੀ ਕਰਨ ਵਾਸਤੇ ਆਇਆ, ਇਹ ਨਿਸ਼ਾਨ ਜਿਨ੍ਹਾਂ ਲਿਖਿਆ, ਜਿਨ੍ਹਾਂ ਦੇ ਸਿਰੋਮਣੀ ਜੋ ਪਰਮੇਸ਼ੁਰ ਹੈ, ਉਹਦੀ ਦਰ ਜੋ ਅੰਦਰ ਗਏ ਜਗ੍ਹਾ ਅੰਤਾ ਕਰਨ, ਉਹਦੇ ਚ ਪਰਮੇਸ਼ੁਰ ਦਾ ਨਿਸ਼ਾਨ ਪ੍ਰਗਟ ਹੋਇਆ ਹੋਣਾ, ਜਿਨ੍ਹਾਂ ਦੇ ਦਰਗਾਹ ਸਾਧ ਸੰਗਤ ਦੁਆਰਾ ਸਿਰੋਮਣੀ ਪਰਮੇਸ਼ੁਰ ਨਿਸ਼ਾਨ ਪ੍ਰਗਟ ਹੋਇਆ। ਜੈ ਸੋ ਪਰਵਾਨ, ਪੜਿਆ ਹੋਇਆ ਵਿਦਵਾਨ ਪੰਡਿਤ ਉਹੋ ਹੀ ਪ੍ਰਮਾਣਿਕ ਹੈ ਜਿਹੜਾ ਬੁੱਝੇ ਸਮਝੇ ਗੁਰਾਂ ਦੁਆਰਾ ਬ੍ਰਹਮ ਦੇ ਤਾਈਂ।
ਜਿਸ ਸਿਰ ਦਰਗ ਹੈ ਕਾ ਨੀਸਾਂ,
ਜਿਸਨੇ ਜਾਣਿਆ ਕਿ ਸਿਰੋਮਣੀ ਜੋ ਦਰਗਾਹ ਸੱਚਖੰਡ ਹੈ, ਉਹਦਾ ਨਿਸ਼ਾਨ ਲੇਖ ਹੈ ਅੰਮ੍ਰਿਤ ਨਾਮ ਦਾ ਜਪਣਾ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਜੀ ਆ ਬੁਝਾਏ ਜੀਓ, ਇਹ ਸਿਰੋਮਣੀ ਜੋ ਪਰਮੇਸ਼ਰ ਦਰਗਾਹ ਸੱਚਖੰਡ ਹੈ, ਉਹਦਾ ਨਿਸ਼ਾਨ ਪ੍ਰਵਾਨਾ ਨਾਮ ਦਾ ਟੋਂਬੂ ਹੈ, ਜਿਸਦੇ ਸਿਰ ਅੰਤਾ ਕਰਨ ਦੇ ਅੰਦਰ ਦਰ ਅੰਦਰ ਜੋ ਗਏ ਤੁਰਿਆ ਪਦ ਹੈ, ਉਸਦੇ ਚ ਪਰਮੇਸ਼ੁਰ ਦਾ ਨਿਸ਼ਾਨ ਪ੍ਰਗਟ ਹੋਣਾ ਜਿਹਦੇ ਹੋਇਆ ਹੈ।
ਧਨਾਸਰੀ ਮਹੱਲਾ ਪਹਿਲਾ ਘਰ ਤੀਜਾ, ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਕਾਲ ਨਾਹੀ ਯੋਗ ਨਾਹੀ।
ਸਤਿਗੁਰੂ ਮਹਾਰਾਜ ਸਾਹਿਬ ਦਿੱਲੀ ਵਿੱਚ ਸਿਕੰਦਰ ਲੋਧੀ ਨੂੰ ਗੁਰਮਤਿ ਵਿੱਚ ਚਲਾ ਕੇ, ਉਹਨੂੰ ਪਾਪਾਂ ਤੋਂ ਹਟਾ ਕੇ, ਜਿਹੜਾ ਏਡਾ ਜ਼ਾਲਿਮ ਸੀ, ਜੇ ਕੋਈ ਹਿੰਦੂ ਸੰਖ ਵਜਾਉਂਦਾ ਮੂੰਹ ਚ ਗਊ ਦੀ ਅਸਤ ਵੇਚਦਾ ਕਰਦਾ, ਇਸ ਕੁਕਰਮ ਤੋਂ ਛੁਡਾ ਕੇ ਗੁਰੂ ਮਹਾਰਾਜ ਸਾਹਿਬ ਨਿਆਂਕਾਰ ਬਣਾ ਕੇ ਦਿੱਲੀਓਂ ਚਲੇ ਆਉਂਦੇ ਸੀ। ਰਸਤੇ ਜਦੋਂ ਕਰਨਾਲ ਆਏ ਤੇ ਇੱਥੇ ਭਾਈ ਮਰਦਾਨੇ ਨੂੰ ਫੁਰਨਾ ਫੁਰਿਆ ਵੀ ਗੁਰੂ ਸਾਹਿਬ ਨੂੰ ਸਾਰੀ ਦੁਨੀਆਂ ਮੰਨਦੀ ਹੈ, ਕਦੇ ਮੈਂ ਇਹਨਾਂ ਦੇ ਨਾਲ ਇੰਨਾ ਚਿਰ ਦਾ ਰਵਾਬ ਵਜਾਉਣਾ ਹੈ, ਕਦੇ ਮੇਰੀ ਤਾਂ ਪੂਜਾ ਕਰਾ ਦੇਣ। ਮਹਾਰਾਜ ਕਹਿੰਦੇ ਚੱਲ ਮਰਦਾਨਿਆਂ, ਕੀ ਸੰਕਲਪ ਉਠਾਉਣਾ, ਅਗਲੇ ਪਿੰਡ ਚੱਲ ਤੇਰੀ ਵੀ ਪੂਜਾ ਹੋ ਜਾਏਗੀ। ਇਹ ਜਦੋਂ ਬਚਨ ਸਤਿਗੁਰੂ ਜੀ ਨੇ ਕੀਤੇ ਸਾਧ ਸੰਗਤ ਜੀ, ਉਸ ਵਕਤ ਮਰਦਾਨਾ ਮਹਾਰਾਜ ਸਾਹਿਬ ਜਿੱਥੇ ਹੁਣ ਗੁਰਦੁਆਰਾ ਬਣਿਆ ਨਾ ਕਰਨਾਲ ਵਿੱਚ, ਇਹ ਸ਼ਹਿਰ ਨਹੀਂ ਸੀ ਉਦੋਂ, ਇਹ ਉਜਾੜ ਸੀ, ਇੱਥੇ ਗੁਰੂ ਸਾਹਿਬ ਵਸਦੇ ਬੈਠੇ ਜਾ ਕੇ। ਮਰਦਾਨਾ ਕਹਿੰਦੇ ਵੀ ਆਪ ਨੇ ਆਗਿਆ ਕੀਤੀ ਹੈ, ਹਾਂ ਕਹਿੰਦੇ ਜਾ ਨਗਰ ਤੇਰੀ ਪੂਜਾ ਹੋਵੇਗੀ। ਇਹ ਸੁਣ ਕੇ ਗੁਰੂ ਸਾਹਿਬ ਦੇ ਹੁਕਮ ਨੂੰ ਮਰਦਾਨਾ ਗਿਆ, ਤੇ ਲੋਕ ਵੇਖਦੇ ਸਾਰੇ ਇਹਦੇ ਦਰਸ਼ਨ ਕਰਨ ਸਾਰ, ਜਿਹੜਾ ਆਵੇ ਪੁੱਛੇ ਨੀ ਕੋਈ, ਆ ਕੇ ਮੱਥਾ ਟੇਕੀ ਜਾਵੇ। ਮਰਦਾਨੇ ਦੀ ਬੜੀ ਪੂਜਾ ਹੋਣ ਲੱਗ ਗਈ ਤੇ ਖੜੇ ਤੇ ਬੈਠ ਗਿਆ ਮਰਦਾਨਾ। ਬਹੁਤ ਸਾਰੀ ਪੂਜਾ ਹੋਈ, ਬਹੁਤ ਸਾਰੇ ਵਸਤਰ ਤੇ ਬਹੁਤ ਸਾਰੀ ਮਾਇਆ ਦੀਆਂ ਪੰਡਾਂ ਬਣਾ ਕੇ ਲੋਕਾਂ ਤੋਂ ਚੁਕਾ ਕੇ, ਜਿੱਥੇ ਮਹਾਰਾਜ ਹੁਣ ਗੁਰਦੁਆਰਾ ਬਣਿਆ ਕਰਨਾਲ ਵਿੱਚ ਸ਼ਹਿਰ ਦੇ ਵਿਚਾਰੇ, ਇੱਥੇ ਮਹਾਰਾਜ ਉਜਾੜ ਚ ਬੈਠੇ ਸੀ ਉਦੋਂ, ਇੱਥੇ ਆ ਗਿਆ। ਜਿਸ ਵਕਤ ਆਇਆ ਮਹਾਰਾਜ ਕਹਿੰਦੇ ਮਰਦਾਨਿਆ ਕਿਉਂ ਚਿੱਤ ਬੜਾ ਖੁਸ਼ ਹੈ ਤੇਰਾ, ਕਹਿੰਦੇ ਮਹਾਰਾਜ ਇੰਨੇ ਪਦਾਰਥ ਲੋਕਾਂ ਨੂੰ ਮੱਥਾ ਟੇਕੇ ਆ, ਆਹ ਲੀੜਿਆਂ ਦੀਆਂ ਪੰਡਾਂ ਵਿਖਾਈਆਂ, ਆਹ ਵੇਖੋ ਮਹਾਰਾਜ ਸੋਨਾ ਚਾਂਦੀ ਰੁਪਏ ਬਹੁਤ ਸਾਰੇ ਲੋਕਾਂ ਨੂੰ ਮੱਥਾ ਟੇਕੇ ਆ, ਮੇਰੀ ਮਹਾਰਾਜ ਬੜੀ ਪੂਜਾ ਹੋਈ। ਕਹਿੰਦੇ ਚੰਗਾ ਮਰਦਾਨਿਆ ਤੇਰਾ ਸੰਕਲਪ ਸੀ ਪੂਰਾ ਕਰ ਦਿੱਤਾ, ਹੁਣ ਇਹ ਦਰਸ਼ਨ ਜਾਣਾ ਨਾਲ ਕਿਹੜੀ ਚੀਜ਼ ਲਿਜਾਵੇਗਾ, ਸੋਨੇ ਦੀ ਧਰਤੀ ਜੋ ਤੈਨੂੰ ਇੱਕ ਰੱਤੀ ਸੋਨਾ ਨੀ ਚੱਕਣ ਦਿੱਤਾ, ਤੇ ਅਨੰਤ ਰਾਜਸਥਾਨਾਂ ਚ ਰਿਹਾ ਤੂੰ, ਉੱਥੇ ਕੋਈ ਚੀਜ਼ ਨੀ ਤੈਨੂੰ ਲੈਣ ਦਿੱਤੀ, ਇੱਥੇ ਲੋਭ ਕਿਉਂ ਕੀਤਾ, ਫਿਰ ਮਹਾਰਾਜ ਕੀ ਕਰਾਂ। ਕਹਿੰਦੇ ਅੱਜ ਗਰੀਬ ਜਿੰਨੇ ਸਾਰਿਆਂ ਨੂੰ ਲੁਟਾ ਦੇ, ਉਹ ਗਰੀਬਾਂ ਨੂੰ ਸਾਰਾ ਪਦਾਰਥ ਲੁਟਾ ਤਾ, ਵਸਤਰ ਵੀ ਮਾਇਆ ਵੀ। ਉਦੋਂ ਬਾਅਦ ਮਰਦਾਨੇ ਦੇ ਅੰਦਰ ਸੰਕਲਪ ਨਹੀਂ ਹੋਇਆ, ਨਿਸ਼ਕਾਮ ਹੋ ਕੇ ਸਤਿਗੁਰੂ ਜੀ ਦੇ ਨਾਲ ਰਹਿੰਦੇ ਰਹੇ, ਸੇਵਾ ਕਰਦੇ ਰਹੇ, ਕਿਉਂ ਮਹਾਰਾਜ ਕਰਦੇ ਲਾਹੌਰ ਵਿੱਚ ਪੁੱਜਦੇ ਹਨ ਕਰਨਾਲ ਤੋਂ, ਲਾਹੌਰ ਵਿੱਚ ਮਹਾਰਾਜ ਸਾਹਿਬ ਜੀ ਰਾਵੀ ਦੇ ਕਿਨਾਰੇ ਬੈਠੇ ਹੈ, ਇੱਥੇ ਇੱਕ ਬ੍ਰਾਹਮਣ ਪੂਜਾ ਕਰ ਰਿਹਾ ਹੈ, ਪੂਜਾ ਕਰਦਾ ਹੋਇਆ ਬ੍ਰਾਹਮਣ ਜਿਹੜਾ ਹੈ ਤੇ ਕਦੇ ਅੱਖ ਖੋਲ ਲੈਂਦਾ ਕਦੇ ਨੀਚ ਲੈਂਦਾ। ਮਹਾਰਾਜ ਸਾਹਿਬ ਕਹਿੰਦੇ ਹੇ ਪੰਡਿਤ ਜੀ, ਇਹ ਤੇਰਾ ਸਾਲਗ੍ਰਾਮ ਇਸ਼ਟ ਹੈ, ਇਹ ਜਦੋਂ ਪਾਸ ਹੋਵੇ ਆਪਣੇ ਇਸ਼ਟ ਦੇ ਕੋਲੇ ਅੱਖਾਂ ਨੀ ਮੀਚੀ ਦੀਆਂ, ਅੱਖਾਂ ਜਿੱਥੇ ਇਸ਼ਟ ਨਾ ਹੋਵੇ ਉੱਥੇ ਮੀਚ ਕੇ ਧਿਆਨ ਕਰੀਦਾ, ਤੇਰਾ ਇਸ਼ਟ ਤੇਰੇ ਸਾਹਮਣੇ ਹੈ ਤੂੰ ਅੱਖਾਂ ਕਿਉਂ ਮੀਚੀਆਂ। ਕਹਿਣ ਲੱਗਾ ਮਹਾਰਾਜ ਸੰਤ ਜੀ ਤੁਹਾਨੂੰ ਕੀ ਪਤਾ, ਜਦੋਂ ਮੈਂ ਸਮਾਧੀ ਲਾ ਲੈਣ ਤਰਲੋਕੀ ਦਾ ਮੈਨੂੰ ਗਿਆਨ ਹੋ ਜਾਂਦਾ, ਇਉਂ ਕਹਿ ਕੇ ਅੱਖਾਂ ਮੀਚਲੀਆਂ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬਾਂਦੇ ਨੂੰ ਸਹਿਮਤ ਕੀਤੀ, ਇਹਦੀ ਜਿਹੜੀ ਚੌਂਕੀ ਸੀ ਪ੍ਰਜੰਕੀ ਸੀ ਜਿਹੜੀ, ਉਹ ਇਹਦੀਆਂ ਅੱਖਾਂ ਚੋਂ ਗੁਪਤ ਕਰ ਦਿੱਤੀ। ਜਦੋਂ ਅੱਖਾਂ ਚੋਂ ਗੁਪਤ ਕਰਤੀ ਦਿਸੇ ਕੁਛ ਨਾ, ਮਿੰਟ ਕੁ ਮਰੋ ਜੇ ਅੱਖਾਂ ਖੋਲੀਆਂ ਕੀ ਵੇਖਦਾ ਹੈ? ਉਹ ਮੇਰੀ ਚੌਂਕੀ ਠਾਕਰਾਂ ਦੀ ਮੂਰਤ ਵਾਲੀ ਤੇ ਵਿੱਚੇ ਗੋਲ ਕੇ ਰੱਖੀ ਸੀ ਚੌਂਕੀ ਦੇ, ਪੈਸਾ ਬਹੁਤ ਸਾਰਾ ਇਕੱਠਾ ਸੀ, ਉਹਦੇ ਸਮੇਂ ਅਲੋਪ ਹੋ ਗਈ ਹੈ। ਲੋਕਾਂ ਨੂੰ ਪੁੱਛਦਾ ਫਿਰਦਾ ਕਿ ਮੇਰੀ ਪ੍ਰਜੰਤੀ ਕੋਈ ਚੱਕਲ ਗਿਆ, ਦੱਸੋ ਕਿਸੇ ਨੂੰ ਕੀ ਉੱਤਰ ਦੇਣਾ ਸੀ, ਦੇਖੀ ਨੀ ਜਾਣਾ ਸੀ, ਸਭਨਾਂ ਨੂੰ ਸੁੱਕਾ ਜਵਾਬ ਦਿੱਤਾ। ਫਿਰ ਬਾਹਲਾ ਫਰਾਗ ਕਰਦਾ ਹੋਇਆ ਰੋਂਦਾ ਹੋਇਆ ਮਹਾਰਾਜ ਕੋਲੇ ਆਇਆ, ਕਹਿਣ ਲੱਗਾ ਬਾਬਾ ਜੀ, ਮਹਾਰਾਜ ਕਹਿੰਦੇ ਪੰਡਿਤ ਜੀ ਇਹ ਸੋਕ ਆਤਰ ਕਿਉਂ? ਕਹਿਣ ਲੱਗੇ ਮਹਾਰਾਜ ਕੀ ਦੱਸਾਂ, ਬਹੁਤ ਸਾਰੇ ਚਿਰ ਦਾ ਧਨ ਸੀ ਮੇਰਾ, ਉਹ ਧਨ ਦੇ ਸਮੇਤ ਹੀ ਪ੍ਰਜੰਤੀ ਠਾਕਰਾਂ ਦੀ ਕੋਈ ਚੱਕ ਕੇ ਲੈ ਗਿਆ। ਖਜੂਰ ਹੱਸ ਪਏ, ਕਹਿੰਦੇ ਤੈਨੂੰ ਤਾਂ ਤਰਲੋਕੀ ਤੋਂ ਬਾਹਰ ਤਾਂ ਕੋਈ ਚੀਜ਼ ਜਾ ਨਹੀਂ ਸਕਦੀ, ਤੂੰ ਕਹਿੰਦਾ ਮੈਨੂੰ ਤਰਲੋਕੀ ਦਾ ਗਿਆਨ ਦਾ ਅੱਖਾਂ ਮਿਲਕੀਆਂ ਤੋਂ, ਤਰਲੋਕੀ ਚ ਵੇਖ ਲਾ ਜਿੱਥੇ ਹੋਵੇ। ਫਿਰ ਸਮਝ ਗਿਆ ਵੀ ਮਹਾਰਾਜ ਸਾਨੂੰ ਜੰਗ ਬਚਣ ਨਾਲ ਕਿਹਾ। ਕਹਿਣ ਲੱਗਾ ਮਹਾਰਾਜ ਜੀ, ਮੈਂ ਤਾਂ ਆਪਦੇ ਪੇਟ ਤੋਰਨ ਵਾਸਤੇ ਲਾਲਚ ਕਰਦਾ, ਮੈਨੂੰ ਤਰਲੋਕੀ ਦਾ ਕੀ ਪਤਾ। ਇਵੇਂ ਜਦੋਂ ਕਿਹਾ, ਗੁਰੂ ਸਾਹਿਬ ਨੇ ਕਿਹਾ ਆਪਦੇ ਪਿੱਛ ਪਿੱਛੋਂ ਪੱਟ ਕੇ ਵੇਖਦਾ। ਜਦੋਂ ਪੱਟਿਆ ਪਦਮਾਂ ਦੀ ਗਿਣਤੀ ਧੰਨ ਨਿਕਲਿਆ ਆ, ਲੈ ਕਹਿੰਦੇ ਪੋਤਿਆਂ ਦਾਦਿਆਂ ਪੜੋਤਿਆਂ ਤਾਂ ਖਾ ਮੁੱਕੇਗਾ ਨੀ, ਪਰ ਇਹ ਵੀ ਪਖੰਡ ਨਾ ਕਰਿਆ ਕਰ, ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਜੇ ਤੈਨੂੰ ਭੁੱਖ ਹੈ ਲੈ, ਪ੍ਰਜੰਕੀ ਵੀ ਤੈਨੂੰ ਦੇ ਦਿੰਦੇ ਹਾਂ, ਆਹ ਠਾਕਰਿਆਂ ਦੀ ਪੂਜਾ ਵਾਲੀ ਵੀ ਲੈ ਲਾ। ਫਿਰ ਉਸ ਦਿਨ ਪ੍ਰਜੰਕੀ ਫੜਨੀ ਸੀ, ਸਤਿਗੁਰੂ ਸਾਹਿਬ ਦੇ ਚਰਨ ਪਕੜ ਲਏ, ਸਿੱਖ ਮਾਰੇ ਦਾ ਬਣ ਗਿਆ। ਇਹ ਵਚਨ ਉਸ ਵੇਲੇ ਉਹਦਾ ਪਖੰਡ ਵੇਖ ਕੇ ਕੀਤਾ ਸੀ।
ਧਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਯੋਗ ਨਾਹੀ।
ਪਹਿਲੇ ਪਾਤਸ਼ਾਹ ਉਚਾਰਨ ਕਰਦੇ ਤੀਜੇ ਘਰ ਸੁਰਕਾਰ ਚ ਇੱਕ ਅਦਵੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਕਾਲ ਨਾਹੀ ਯੋਗ ਨਾਹੀ।
ਮਹਾਰਾਜ ਕਹਿੰਦੇ ਭਾਈ ਸਤਯੁਗ ਦਾ ਸਮਾਂ ਨਹੀਂ, ਸਤਯੁਗ ਦੇ ਸਮੇਂ ਯੋਗ ਦਾ ਸਮਾਂ ਸੀ। ਯੋਗ ਕਮਾਉਂਦੇ ਸੀ ਲੱਖ ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ, ਕਰਮ ਤਪੱਸਿਆ ਬਨ ਰੁਖੇ ਭਗਤ ਗੁਜ਼ਾਰਨ ਤਿੰਨੀ ਸਾਜੇ। ਸਤਯੁਗ ਦਾ ਸਮਾਂ ਵੀ ਹੈ ਨੀ ਵੀ ਪੁਰਾਣਾ ਜਾਮ ਕਰਕੇ ਦਸਵੇਂ ਦੁਆਰ ਪੁਰਾਣ ਝਾਵਾ ਛੱਡੋਗੇ। ਇਸੇ ਪ੍ਰਕਾਰ ਕਾਲ ਨਾਹੀ ਤੇ ਸਮਾਂ ਤਰੀਕੇ ਦਾ ਵੀ ਹੈ ਨੀ। ਤਰੀਕੇ ਸਮੇਂ ਚ ਲੋਕ ਜੱਗ ਕਰਿਆ ਕਰਦੇ, ਆਪਣੇ ਧਨ ਨੂੰ ਚੰਗੇ ਪਾਸੇ ਖਰਚਿਆ ਕਰੇ। ਇਹ ਜੱਗਾਂ ਦਾ ਵਕਤ ਵੀ ਕਾਲ ਸਮਾਂ ਨੀ ਹੈ, ਕਿਉਂਕਿ ਤ੍ਰੇਤੇ ਦਾ ਜਮਾਨਾ ਨੀ ਹੁਣ।
ਨਾਹੀ ਸਤ ਕਾ ਢਾਬ,
ਸਤ ਬੋਲਣ ਦਾ, ਸਤ ਬੋਲਿਆ ਕਰਦੇ, ਸਤ ਪ੍ਰਤੱਗੀ ਹੋਇਆ ਕਰਦੇ ਰਾਜੇ, ਤੇ ਪੂਜਾ ਕਰਿਆ ਕਰਦੇ। ਇਸ ਪ੍ਰਕਾਰ ਸਾਲ ਸਾਲ ਭਰ ਜਦੋਂ ਜੱਗ ਕਰਨਾ, ਤਲਵਾਰ ਦਾ ਨੰਗਾ ਪਹਿਰਾ ਆਪਣੀ ਸੇਜਾ ਤੇ ਰਾਣੀ ਦੇ ਅੱਗੇ ਰੱਖ ਲਿਆ ਕਰਦੇ। ਇਸ ਪ੍ਰਕਾਰ ਬ੍ਰਹਮਚਰਜ ਰੱਖਿਆ ਕਰਦੇ। ਉਹ ਸਤ ਰੱਖਣ ਦਾ ਵੀ ਢੱਬ ਢੰਗ ਨੀ ਰਿਹਾ ਦੁਆਪਰ ਵਾਲਾ, ਕਿਉਂ ਸਤ ਪ੍ਰਤੱਗੀ ਤਪੀਏ ਵੀ ਲੋਕ ਨੀ ਰਹੇ ਹਨ, ਉਹ ਵੀ ਢੱਬ ਢੰਗ ਨੀ ਤਰੀਕਾ ਨੀ ਰਿਹਾ ਹੁਣ।
ਖਾਨਸ਼ਟ ਜੱਗ ਭਰਿਸ਼ਟ ਹੋਏ,
ਜੱਗ ਨਾ ਢੰਗ ਗਿਆਨ ਦਾ ਵੀ ਨੀ ਰਿਹਾ, ਨਾ ਤਪ ਦਾ ਗਿਆਨ ਵਕਤ ਰਿਹਾ ਹੈ। ਸਤ ਪ੍ਰਤੱਗੀ ਹੋਣ ਦਾ ਵੀ, ਸਤ ਪਾਲਣ ਦਾ ਵੀ, ਦੁਆਪਰ ਤਪੇ ਕਾ ਸਤ ਅੱਗੇ ਸੁਭਾਵ ਨੀ ਰਿਹਾ, ਅਤੇ ਯੋਗ ਦਾ ਸਮਾਂ ਸਤਯੁਗ ਦਾ ਨੀ ਰਿਹਾ, ਕਾਲ ਜਿਹੜਾ ਸਮਾਂ ਤ੍ਰੇਤੇ ਦਾ ਜੱਗਾਂ ਦੇ ਕਰਨ ਦਾ ਵੀ ਨੀ ਰਿਹਾ। ਇਸ ਪ੍ਰਕਾਰ ਸਚਿਆਈ ਵਾਲਾ ਵੀ ਢੰਗ ਢੰਗ ਨੀ ਰਿਹਾ, ਗਿਆਨ ਦਾ ਤਰੀਕਾ ਨੀ ਰਿਹਾ।
ਫਾਨਸ਼ਟ ਜੱਗ ਭ੍ਰਿਸ਼ਟ ਹੋਏ,
ਉਹਦਾ ਭਾਈ ਫਾਨਸ਼ਟ ਜੱਗ ਭ੍ਰਿਸ਼ਟ ਹੋਏ। ਜਿਹੜੇ ਇਸ਼ਟਾਂ ਦੇ ਥਾਂ ਸੀ ਨਾ ਜੱਗ ਦੇ ਵਿੱਚ, ਉਹ ਭ੍ਰਿਸ਼ਟ ਹੋ ਗਏ ਥਾਂ। ਜਿਵੇਂ ਨਨਕਾਣੇ ਸਾਹਿਬ ਕਿਸ ਤਰ੍ਹਾਂ ਵਾਕਿਆ ਹੋਇਆ, 200 ਸਿੰਘ ਸ੍ਰੀ ਮਹਾਰਾਜ ਸਾਹਿਬ ਦੇ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੋਇਆ ਲਾਲਚ ਚ ਆ ਕੇ ਨਰੈਣੂ ਨੂੰ ਕਤਲ ਕਰ ਦਿੱਤਾ ਉੱਥੇ ਹੀ। ਇਸ ਪ੍ਰਕਾਰ ਇਸ਼ਟਾਂ ਦੇ ਥਾਂ ਵਿੱਚ ਜਿਹੜੇ ਸੀ ਥਾਮਿਸ਼ਟ, ਉਸ ਥਾਂ ਚ ਜੱਗ ਕਰਨੇ ਸੀ, ਲੰਗਰ ਚਲਾਉਣੇ ਸੀ, ਉਹ ਲੰਗਰਾਂ ਵਾਲੇ ਥਾਂ, ਜੱਗਾਂ ਵਾਲੇ ਥਾਂ ਭ੍ਰਿਸ਼ਟ ਆਦਮੀ ਰਹਿਣ ਲੱਗ ਗਏ, ਭੈੜੇ ਆਦਮੀ ਰਹਿਣ ਲੱਗ ਗਏ। ਜਿੱਥੇ ਜੱਗ ਰਚਨੇ ਸੀ, ਜਿੱਥੇ ਸਦਾ ਵਰਤ ਲਾਉਣੇ ਸੀ, ਉਸ ਥਾਂ ਚ ਇਸ਼ਟਾਂ ਵਾਲੇ ਥਾਂ ਵੀ ਨਸ਼ਟ ਹੋ ਗਏ। ਇਸ਼ਟਾਂ ਵਾਲੇ ਥਾਂ ਦੀ ਵੀ ਲੋਕਾਂ ਨੂੰ ਪੂਜਾ ਛੱਡ ਦਿੱਤੀ, ਆਪਣੇ ਥਾਂ ਨਸ਼ਟ, ਥਾਂ ਇਸ਼ਟਾਂ ਵਾਲੇ ਥਾਂ ਵੀ ਭੁੱਲ ਗਏ ਲੋਕਾਂ ਨੂੰ। ਜਿੱਥੇ ਪੂਜਾ ਕਰਨੀ ਸੀ, ਜਿੱਥੇ ਜੱਗਾਂ ਦੇ ਖੰਭੇ ਗੱਡਣੇ ਸੀ, ਹਵਨ ਕਰਨੇ ਸੀ, ਹੂਤੀਆਂ ਪਾਉਣੀਆਂ ਸੀ, ਉਹ ਜੱਗ ਵਾਲੇ ਥਾਂ ਵੀ ਭੈੜੇ ਲੋਕ, ਮਾਸਾਹਾਰੀ ਸ਼ਰਾਬੀ ਲੋਕ ਰਹਿਣ ਲੱਗ ਗਏ। یہ جگہ والے تھا بھی پرشت ہو گئے
ڈوبتا ایو جگ
اس پرکار بھائی سارا سنسار ڈب رہا ہے جیو جنے سنسار کی دشا روپی پانی کی گوتے کھا رہے ہیں کیوں سنسار ڈب رہا ہے ایہ جا کل جگ دا سما ہے
کل مہران
نشٹ انتا کن روپی تھا چوں سب گن نشٹ ہو گئے تے جگ دے جیو اس پرکار پرشت ہو رہے ہیں کیوں سنسار سارا بھائی ڈب رہا ہے
کل مہرام نام سار
کلجگ کے زمانے جا رام پرمیشور کا نام ہی شریشت ہے
اکیتا میت ہے ناگ پک
مارے کا نام تو جپتے نہیں اتو اکھا میٹ لیندے مار دسم پاشا لکھے آنکھ میت مقصود نہ جائی تائیں انت ملے کم پائی اکھا میچ راج نہیں دستا رب کیویں مل پائے گا پکھنڈ کرنے کر کے اس پرکار رکھی تا میٹیں یہ آنکھ موند کر ڈمب دکھا رہا ہے اندر کی پروی کہہ پایا وچناڑ چ لکھا ہے مارے کہندے جو اکھا موج کے پکھنڈ لاؤن ہے انہوں انا مارا بنا دے اگلے جنم چ اکھا اوریاں کھو لیندے اس پدوی نو پا لینا ہے
اکھیتا میت ہے ناک پکڑ
پکھنڈ کر کے اکھا میچ لیندے نک نو چٹکی نال پکڑ لیندے کرگنی انگلی دے نال ایک انگوٹھے کول لی انگل نال تے ایک انام کا دے کول لی دوہا انگلا دے نال نک نو پکڑ لیندے ہن
ٹھگن کو سنسار
سنسار نو ٹھگی مان تے وی پیسے لوگ سانو چڑھا جان سانو سرگ دی ہوا ہوندی ہے سانو ترلوکی دا گیان ہوندا پتہ لگدا ہے او بول دے جھوٹ بول دے
رہا آنٹ سیتی ناک پکڑا ہے
جنہیں گڈے رڑ دے نو اٹ لا دی نے آنٹ لا دی دی ہے اس پرکار ترجنی انگل نال تے انگوٹھے والی انگل دے نال یا موٹی انگل نال تے انگوٹھے والی انگل دوہا انگلاں دے نال آنٹ لا کے نک نو پکڑ لیندے ہن گے
سوج تے تین لو
اس پرکار جے پوچھئے کہندے سانو تنہاں لوکاں دی سوج دسدے ہے جو ترلوکی جی ورت رہے سانو انتر جامتا ہوندی ہے جھوٹ ایڈا بولدے جویں اج والا دس گیا تے سنکھ تے کنڈیال مینوں سندے ہے
مگر پاچھا کاش نہ سوج ہے
مگر کمر دے پیچھے دا کچھ نہیں سوجے دسدا ہے
ایہو پدم آلو
دیکھ پنڈتا اے پدما دی گنتی تن الوپ رہا کنا اے کہندا مارا کن دبیا سی مارا کہندے سارے دھرتی جی دب دب کے مر گئے ہے سبنا دا دھرتی جی تن پیا ہوا ہے اے تینوں دیتا ہوں تو کھا خرج تے گانو نہ پخنڈ کری مارا کہندے مگر پاچھے کمر پیچھے کچھ نہیں سیدھا ہے دسدا
ایہو پدم آلو
اے ویکھو پدم کول کہنا کہ مینوں ترلوکی دا سمجھ آؤں ہے اے پدم واک الوک کی ہے نا سے ہے جھوٹ بول دے کنا اگر ترلوکی دا گیان ہوندا تے کمر پیچھے پئی ہے تے پدما دی گنگے تن نہیں دسیا اے ہے نا کول الوک ایہا جا پدم نہ کول دا ہوندا کول نہ واک دا ہوندا سو سیتی کال جویں ہیر وغیرہ چاہتے ہیں سو کال نہ واک دا ہے یہ واک جڑے الوک کی ہیں گے اس پرکار وہ جڑے بچن کہنے ہیں اسی پرکار یہ پدم الو ہے یہ پدم کال بھی نہیں جڑا پرمیشور ہے سارے ہردیا چرلیپ رہن والا پاپ پن تو وہ تو الوپ پہ ہے وہ تو گیان ہی نہیں انا ہو رہا ہے وہ تو لو ہی نہیں ہے
خطریا تا دھرم چھوڑیا
ہوں بھائی جڑے خطری سن انہوں نے بھی آپ کا دھرم چھڑتا تکڑی دسیرے فل لے خطریا دھرم سی شستر دھاری ہو کے ملک کی رکھیا کرنی آپ کے دھرم پکے رہنا تو دوسرے کے دھرم کی راکھی کرنی اے خطریاں دا دھرم سی شتریاں دا انہاں نے آپ دا دھرم شستر دھاری پنا چھڑ دتا دکانا کر کے بحث بن کے گزارا کر رہے ہیں
ملیش پاشا گئی
اب ملیش ترکاں دی پاشا جیڑی سی ملک کی ملیشا محض اچھا کرنے والی جیڑی پانی پڑھائی ہوے جیہدے چ دسیا بھی کھا لو پی لو لٹ لو کھو لو کھنج لو یہ ملیش پاشا نا عربی ترکاں دی جیڑی ہے یہ گرہن کیتی ہے جویں اج کل بارہ آنے انگریزی پردھان ہو گئی سی یہ محض اچھا جیڑے چائے ششٹ تو بنا تو جوڑن تو بنا تو بھوگن تو بنا ہور کوئی اپدیش ہی نہیں ہے وہ میل مایا دی پدارتھاں دی وشیاں دی اچھا پیدا کرنے والی جڑی ودیا ہے وہ گرہن کیتی ہے جس وچ میل دی اچھا مایا دی اچھا ہوئے मैल पाप करने की इच्छा होवे, ऐसी जिहड़ी भाषा है चाहे वह अपनी पंजाबी बोली च होवे, चाहे वह फारसी च होवे, चाहे वह अंग्रेजी च होवे, चाहे वह संस्कृत च होवे, जिवें यजुर्वेद दे विच कई तरह दीआं गल्लां घोड़े आदकां दा जग करन वाली इसरी पुरखन पकड़न आईआं गल्लां आउंदीआं, इह मैल दी इच्छा वालीआं हुंदीआं गल्लां, सो इह ग्रहण कीती पकड़ी है।
सृष्टि सब इक वर्ण होई,
सृष्टि जिन्नी है सारी इक वर्ण दी हो गई, धी भैण दी किसे नूं सांझ नहीं देख पाईआं, चंगीआं मावां धीआं भैणां भैणां मावां धीआं मावां भैणां धीआं जाने, ਇਹ ਗੁਣ ਨੀ ਕਿਸੇ ਚ ਵੇਖੀ ਦਾ, ਸਾਰੀ ਇੱਕ ਵਰਨ ਦੀ, ਜਿਹੜੇ ਵੀ ਵੇਖਦੇ ਆ ਸਭ ਦਾ ਭੋਗਣ ਨੂੰ ਚਿੱਤ ਕਰਦਾ, ਇਹੋ ਜਿਹੇ ਭੈੜੇ ਸੁਭਾਅ ਹੋ ਗਏ। ਸੋ ਕਿਸੇ ਦੀ ਧੀ ਭੈਣ ਦਾ ਜਿਵੇਂ ਕਿਸੇ ਦੀ ਬੜਾ ਦੁਕਰਮੀ ਆਖੀਏ ਧੀ ਭੈਣੋ ਸੰਗੈ, ਇਹ ਗੁਣ ਨੀ ਕਿਸੇ ਚ ਵੇਖੀ ਦਾ। ਸ਼ੰਕਰ ਸਾਂਝੇ ਵਰਨ ਵਾਲੀ ਹੋ ਗਈ, ਸਾਰਿਆਂ ਦੀ ਭੋਗਾਂ ਵਿਚ ਤੇ ਖਾਣ ਚ ਇੱਛਾ ਲੱਗੀ ਹੋਈ ਹੈ।
ਧਰਮ ਕੀ ਗਤ ਰਹੀ,
ਧਰਮ ਦੀ ਕੀ ਗਤੀ ਰਹਿਣੀ ਸੀ ਦੱਸੋ, ਧਰਮ ਦੀ ਗਤ ਮਰਜ਼ਾਦਾ ਕਿਹੜੀ ਰਹਿਣੀ ਸੀ, ਧਰਮ ਤਾਂ ਰਿਹਾ ਹੀ ਨੀ, ਧਰਮ ਕਿਹੜੀ ਗਤੀ ਦੇ ਨਾਲ ਹੁਣ ਤਰੀਕੇ ਨਾਲ ਰਵੇ ਦੁਨੀਆਂ ਚ, ਧਰਮ ਦੀ ਤਾਂ ਗਤੀ ਰੀਤੀ ਰਹਿ ਹੀ ਗਈ ਦੁਨੀਆਂ ਚੋਂ, ਕਰਦਾ ਹੀ ਨੀ ਕੋਈ ਵੇਖੀ ਦਾ।
ਅਸ਼ਟ ਸਾਜ ਸਾਜ ਪੁਰਾਣ ਸ਼ੁੱਧ ਹੈ,
ਉਸੇ ਪ੍ਰਕਾਰ ਅਸ਼ਟ ਸਾਜ ਸਾਜ ਪੁਰਾਣ ਸ਼ੁੱਧ ਹੈ, ਅਸ਼ਟਾਧਿਆਈ ਗੀਤਾ ਹੈ ਇੱਕ, ਇਸ ਪ੍ਰਕਾਰ 18 ਧਿਆਵਾਂ ਵਾਲੀ ਇੱਕ ਅਸ਼ਟਾਧਿਆਈ ਗੀਤਾ ਹੈ, ਉਸ ਨੂੰ ਸਜਾ ਸਜਾ ਕੇ ਤੇ ਪੁਰਾਣਾਂ ਨੂੰ ਸੋਧਦੇ ਹੈ। ਸਾਜ ਧੌਲਪੁਰ ਦੀ ਬੋਲੀ ਚ ਦਸਾਂ ਦਾ ਨਾਮ ਹੈ, ਅਸ਼ਟ ਸਾਜ ਅੱਠ, 18 ਤੇ ਸਾਜ 10, 18 ਪੁਰਾਣਾਂ ਨੂੰ ਅਤੇ ਇਸੇ ਪ੍ਰਕਾਰ 4 ਵੇਦਾਂ ਨੂੰ ਤੇ 6 ਸ਼ਾਸਤਰਾਂ ਨੂੰ, ਇਹ ਵੀ 10 ਹੋਏ, ਇਹਨਾਂ ਨੂੰ ਇਸ ਪ੍ਰਕਾਰ ਅਗਾਹਾਂ ਪਰ ਵੇਦ ਆ ਜਾਣੇ ਹੈ, 6 ਅੰਗ ਵੇਦ ਦੇ ਸਮਝਣੇ, ਸਿੱਖਿਆ ਕਲਪ ਨਿਰੁਗਤਪਨ ਜੋਤ ਸਪਿੰਗਲ ਜਾਣ, ਵਿਆਕਰਨ ਵਿਖਾਣੀਏ ਵੇਦ ਅੰਕ ਖਟਮਾਨ, ਇਸ ਪ੍ਰਕਾਰ ਕਹਿੰਦੇ ਹਨ ਅਸ਼ਟ ਸਾਜ ਅਸ਼ਟਾਧਿਆਈ ਗੀਤਾ ਆਦਿਕ ਸਜਾ ਸਜਾ ਕੇ ਦਸਾਂ ਇੰਦਰੀਆਂ ਦੇ ਵਿਸ਼ਿਆਂ ਦੇ ਪ੍ਰੈਣ ਹੋ ਕਰਕੇ ਸਜਾ ਸਜਾ ਕੇ ਆਪਦੇ ਸਰੀਰ ਨੂੰ 18 ਧਿਆਵਾਂ ਨੂੰ ਸਾਜ ਸਾਜ ਕੇ ਆਪਣੀ ਜ਼ਬਾਨ ਨੂੰ ਚੰਗੀ ਤਰ੍ਹਾਂ ਬੋਲ ਬੋਲ ਕੇ ਰਾਗ ਵਿਚ ਪਾ ਪਾ ਕੇ ਸਾਜ ਸਾਜ
ਪੁਰਾਣ ਸੋਧ ਹੈ
ਅਤੇ 18 ਪੁਰਾਣਾਂ ਨੂੰ ਸੋਧ ਵੇਖਦੇ ਹਨ।
ਤਰ੍ਹਾਂ ਵੇਦ ਅਭਿਆਸ
ਅਤੇ ਤਰ੍ਹਾਂ ਵੇਦਾਂ ਦਾ ਅਭਿਆਸ ਵਿਦਿਆ ਪੜ੍ਹਨ ਦਾ ਕਰਦੇ ਹਨ।
ਬਿਨ ਨਾਮ ਹਰ ਕੇ ਮੁਕਤ
ਅਤੇ ਭਜਨ ਨਹੀਂ ਕਰਦੇ ਹਨ। ਮਹਾਰਾਜ ਕਹਿੰਦੇ ਇਸ ਕਰਕੇ ਹਰੀ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤ ਕਲਿਆਣ ਨਹੀਂ ਹੁੰਦੀ ਹੈ ਭਾਈ।
ਕਹਿ ਨਾਨਕ ਦਾ
ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਦਾਸਾਂ ਭਾਵ ਧਾਰ ਕੇ ਅਸੀਂ ਇਹ ਨਿਮਰਤਾ ਨਾਲ ਬਚਨ ਕਹਿੰਦੇ ਹਾਂ, ਬਿਨਾਂ ਨਾਮ ਤੋਂ ਕਿਸੇ ਦੀ ਕਲਿਆਣ ਨਹੀਂ ਹੋਣੀ, ਚੌਹਾਂ ਯੁਗਾਂ ਚ ਨਾਮ ਉੱਤਮ ਹੈ, ਨਾਮ ਕਰਕੇ ਹੀ ਸਭ ਦੀ ਕਲਿਆਣ ਹੋਣੀ ਹੈ, ਇਹ ਬਚਨ ਕਹਿ ਕੇ ਉਸਦਾ ਪਖੰਡ ਤੋੜ ਕੇ ਸਚਿਆਈ ਵਿੱਚ ਉਸ ਬ੍ਰਹਮ ਨੂੰ ਲਾ ਦਿੱਤਾ ਸੀ, ਉਹ ਗੁਰੂ ਸਾਹਿਬ ਦਾ ਸਿੱਖ ਬਣ ਕੇ ਮੁਕਤ ਹੋ ਗਿਆ ਸੀ, ਇਹ ਉਹਦੇ ਪ੍ਰਥਾਨ ਸਤਿਗੁਰੂ ਜੀ ਨੇ ਬਚਨ ਕੀਤੇ ਹਨ।
ਅਸ਼ਟ ਸਾਜ ਸਾਜ ਪੁਰਾਣ ਸੋਧ ਹੈ,
ਕਰਨ ਵੇਦ ਅਭਿਆਸ,
ਬਿਨ ਨਾਮ ਹਰ ਕੇ ਮੁਕਤ ਨਾਹੀ,
ਕਹਿ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ।